ਇਹ ਜੋ ਤੀਸਰਾ ਪੈਰਾ ਹੈ, ਇਸ ਪੈਰੇ ਦੇ ਵਿੱਚ ਗੁਰੂ ਪੰਥ ਨੇ ਇਉਂ ਇਹ ਅੱਖਰ ਉਲੀਕੇ ਔਰ ਉਹਨਾਂ ਦਾ ਅਭਿਨੰਦਨ ਕੀਤਾ ਜਿਨ੍ਹਾਂ ਨੇ ਨਾਮ ਜਪਦਿਆਂ ਹੋਇਆਂ ਧਰਮ ਦੀ ਕਿਰਤ ਕਰਦਿਆਂ ਹੋਇਆਂ ਧਰਮ ਦੇ ਅਨੁਸਾਰ ਜੀਵਨ ਜੀਂਦਿਆਂ ਜੀਂਦਿਆਂ ਜੇ ਕਿਤੇ ਸ਼ਹਾਦਤ ਦੇਣ ਦੀ ਲੋੜ ਵੀ ਪਈ ਤਾਂ ਉਹ ਵੀ ਪਿੱਛੇ ਨਾ ਹਟੇ। ਔਰ ਸਾਡੇ ਇਤਿਹਾਸ ਦੇ ਵਿੱਚ ਕੁਝ ਅਜਿਹੀਆਂ ਸ਼ਹਾਦਤਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾਂਦਾ ਹੈ ਜਿਹੜੀਆਂ ਸ਼ਹਾਦਤਾਂ ਬਹੁਤ ਹੀ ਜੇ ਇਉਂ ਆਖਾਂ ਕਿ ਸਿੱਖਿਆਦਾਇਕ ਸਾਡੇ ਲਈ ਸ਼ਹਾਦਤਾਂ ਨੇ ਕਿ ਇਤਨੇ ਤਸੀਹੇ ਝੱਲਣ ਦੇ ਬਾਵਜੂਦ ਵੀ ਜੋ ਸਾਡੇ ਪੂਰਵਜ ਸਨ ਜੋ ਸਾਡੇ ਬਜ਼ੁਰਗ ਸਨ ਮਹਾਨ ਬਜ਼ੁਰਗ ਗੁਰਸਿੱਖ ਸਨ ਉਹ ਡੋਲੇ ਨਹੀਂ ਹੈ। ਔਰ ਇਹ ਗੱਲ ਸਾਡੇ ਧਿਆਨ ਕਰਨ ਵਾਲੀ ਹੈ ਜਦੋਂ ਅਸੀਂ ਉਹਨਾਂ ਦਾ ਧਿਆਨ ਧਰਦੇ ਹਾਂ ਤਾਂ ਕਿਸੇ ਪੀੜਾਂ ਦੇ ਨਾਲ ਧਿਆਨ ਨਹੀਂ ਧਰਦੇ ਬਲਕਿ ਅਸੀਂ ਗਰਵ ਕਰਦੇ ਹੋਏ ਹਾਂ ਉਹਨਾਂ ਦਾ ਧਿਆਨ ਧਰਦੇ ਹਾਂ। ਅਸੀਂ ਮਾਣ ਕਰਦੇ ਹਾਂ ਐਸੇ ਮਹਾਨ ਯੋਧਿਆਂ 'ਤੇ ਐਸੇ ਮਹਾਨ ਸ਼ੂਰਵੀਰਾਂ 'ਤੇ ਐਸੇ ਮਹਾਨ ਗੁਰੂ ਕੇ ਸਿੱਖਾਂ 'ਤੇ। ਤਾਂ ਤੀਸਰੇ ਪਹਿਰੇ ਦੇ ਵਿੱਚ ਉਹਨਾਂ ਦਾ ਧਿਆਨ ਧਰਦੇ ਹੋਇਆਂ ਐਸੇ ਲਫ਼ਜ਼ ਅੰਕਿਤ ਕੀਤੇ ਗਏ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਧਰਮ ਹੇਤ ਸੀਸ ਦਿੱਤੇ ਅਤੇ ਫਿਰ ਅੰਕਿਤ ਹੋਇਆ ਬੰਦ ਬੰਦ ਕਟਵਾਏ। ਇਹ ਫੌਰਨ ਸਾਡਾ ਧਿਆਨ ਭਾਈ ਮਨੀ ਸਿੰਘ ਮਹਾਨ ਸ਼ਹੀਦ ਵਰਗਿਆਂ ਮਹਾਨ ਬਜ਼ੁਰਗਾਂ ਦੇ ਵੱਲ ਸਾਡਾ ਫੌਰਨ ਧਿਆਨ ਚਲਾ ਜਾਂਦਾ ਹੈ। ਖੋਪਰੀਆਂ ਲੁਹਾਈਆਂ ਭਾਵ ਭਾਈ ਤਾਰੂ ਸਿੰਘ ਵਰਗੇ ਮਹਾਨ ਸ਼ਹੀਦ ਚਰਖਣੀਆਂ 'ਤੇ ਚੜ੍ਹੇ ਭਾਈ ਸਾਹਿਬ ਭਾਈ ਸ਼ੁਭੇਕ ਸਿੰਘ ਭਾਈ ਸ਼ਾਹਬਾਜ਼ ਸਿੰਘ ਆਰਿਆਂ ਨਾਲ ਚਿਰਾਏ ਗਏ ਭਾਈ ਮਤੀਦਾਸ ਜੀ ਵੀ ਆਰਿਆਂ ਨਾਲ ਚਿਰਾਏ ਗਏ ਸਨ ਲੇਕਿਨ ਉਹਨਾਂ ਤੋਂ ਬਾਅਦ ਕੁਝ ਐਸੇ ਹੋਰ ਵੀ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਹੈ। ਸੰਖੇਪ ਰੂਪ ਦੇ ਵਿੱਚ ਇਹਨਾਂ ਧਰਮੀਆਂ ਦਾ ਧਿਆਨ ਧਰਾਉਂਦਿਆਂ ਫਿਰ ਉਹਨਾਂ ਧਰਮੀਆਂ ਦਾ ਜ਼ਿਕਰ ਵੀ ਕੀਤਾ ਗਿਆ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਗੁਰਦੁਆਰੇ ਸਾਡੇ ਧਰਮ ਦਾ ਸੋਮਾ ਧਰਮ ਦਾ ਕੇਂਦਰ ਲੇਕਿਨ ਕਦੀ ਸਮਾਂ ਆ ਗਿਆ ਬੀਤੇ ਇਤਿਹਾਸ ਦੀ ਇਹ ਬਾਤ ਹੈ ਕਦੀ ਸਮਾਂ ਆ ਗਿਆ ਜਿੱਥੇ ਧਰਮ ਦਾ ਸੋਮਾ ਨਹੀਂ ਰਹਿ ਗਿਆ ਸੀ ਜਿੱਥੇ ਸੱਚ ਦੀ ਬਾਤ ਨਹੀਂ ਰਹਿ ਗਈ ਸੀ ਜਿੱਥੇ ਹੋਰ ਕਮਜ਼ੋਰੀਆਂ ਅੰਦਰ ਆ ਗਈਆਂ ਸਨ ਤਾਂ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ ਉਹਨਾਂ ਕਮਜ਼ੋਰੀਆਂ ਤੋਂ ਅਸਥਾਨਾਂ ਨੂੰ ਮੁਕਤ ਕਰਨ ਵਾਸਤੇ ਸਿੱਖਾਂ ਨੇ ਗੁਰੂ ਪਿਆਰ ਵਾਲਿਆਂ ਨੇ ਅੱਗੇ ਵੱਧ ਕੇ ਸ਼ਹਾਦਤਾਂ ਦਿੱਤੀਆਂ। ਔਰ ਧਰਮ ਨਹੀਂ ਆ ਰਿਹਾ ਧਰਮ ਨਾ ਤਿਆਗਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਗਲਾ ਜੋ ਪਹਿਰਾ ਹੈ ਉਹ ਕੇਵਲ ਇੱਕ ਲਾਈਨ ਦੇ ਵਿੱਚ ਹੀ ਸੰਖੇਪਤਾ ਨਾਲ ਉਲੀਕ ਲਿਆ ਗਿਆ ਲੇਕਿਨ ਭਾਵ ਬਹੁਤ ਗਹਿਰਾ ਹੈ ਉਸਦਾ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪਹਿਲੀ ਬਾਤ ਤਾਂ ਇਹ ਹੈ ਕਿ ਇੱਥੇ ਇਉਂ ਨਹੀਂ ਆਖਣਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਇੱਥੇ ਕਮਾਈ ਲਫ਼ਜ਼ ਵਿੱਚ ਨਹੀਂ ਹੈ, ਜ਼ਰੂਰ ਧਿਆਨ ਰੱਖਣਾ ਔਰ ਭਾਵ ਦੇ ਨਾਲ ਇਸਦਾ ਬਹੁਤ ਗਹਿਰਾ ਸੰਬੰਧ ਹੈ। ਗੁਰਦੁਆਰੇ ਤਖਤ ਸਾਡੇ ਧਰਮ ਸਥਾਨ ਨੇ, ਇੱਥੇ ਨਾਮ ਸਿਮਰਨ ਦੀ ਕਮਾਈ ਗੁਰਮਤ ਦੀ ਕਮਾਈ ਗੁਰੂ ਕੇ ਸਿੱਖ ਕਰਿਆ ਕਰਦੇ ਨੇ ਤਾਂ ਇਸ ਲਈ ਇਹਨਾਂ ਧਰਮ ਸਥਾਨਾਂ ਨੂੰ ਵੀ ਸਾਡੀ ਮਾਨਸਿਕਤਾ ਦੇ ਨਾਲ ਸਦਾ ਜੋੜੀ ਰੱਖਣ ਦੇ ਵਾਸਤੇ ਇਹ ਸੁੰਦਰ ਪੰਕਤੀ ਵੀ ਅੰਕਿਤ ਕਰ ਲਈ ਗਈ। ਜਿੱਥੇ ਗੁਰਦੁਆਰਿਆਂ ਦੀ ਬਾਤ ਹੈ ਨਾਲ ਸਾਡੇ ਪੰਜ ਤਖਤਾਂ ਦੀ ਬਾਤ ਹੈ, ਸ੍ਰੀ ਅਕਾਲ ਤਖਤ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਤੇ ਤਖਤ ਸ੍ਰੀ ਹਰਿਮੰਦਰ ਹਜ਼ੂਰ ਸਾਹਿਬ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ, ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਹੁਣ ਇਸ ਪਹਿਰੇ ਦੇ ਵਿੱਚ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਸਾਨੂੰ ਕਿਤੇ ਧਿਆਨ ਕਰੀਏ ਇਸ ਦੀ ਸ਼ਬਦਾਵਲੀ ਵੱਲ ਤੇ ਹੈਰਾਨ ਹੋ ਜਾਈਦਾ ਹੈ ਕਿ ਸਿੱਖ ਦੀ ਆਪਣੇ ਲਈ ਅਰਦਾਸ ਬਾਅਦ ਵਿੱਚ ਹੈ ਜੇ ਹੈ ਤਾਂ ਪ੍ਰਥਮੇ ਭਾਵ ਸਭ ਤੋਂ ਪਹਿਲਾਂ ਫਸਟ ਆਫ ਆਲ ਜਾਂ ਫਸਟਲੀ ਅਰਦਾਸ ਕੀ ਹੈ ਮੇਰੀ ਅਰਦਾਸ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਭਾਵ ਸਰਬੱਤ ਖਾਲਸੇ ਵਾਸਤੇ ਅਰਦਾਸ ਹੈ ਤੇ ਅਰਦਾਸ ਕੀ ਹੈ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਭਾਵ ਕੀ ਹੈ ਜਦੋਂ ਅਸੀਂ ਤਿੰਨ ਵਾਰ ਵਾਹਿਗੁਰੂ 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 ਚਿੱਤੇ ਆਵੇ ਦੁਹਰਾਉਂਦੇ ਹਾਂ ਮੰਗ ਕਰਦੇ ਹਾਂ ਸਾਡਾ ਪੰਜਾਬੀ ਕਲਚਰ ਦਾ ਇੱਕ ਅੰਗ ਹੈ ਜਦੋਂ ਤਿੰਨ ਵਾਰ ਗੱਲ ਆਖੀ ਜਾਂਦੀ ਹੈ ਤਿੰਨ ਵਾਰ ਗੱਲ ਆਖੀ ਜਾਂਦੀ ਹੈ ਤਾਂ ਇਉਂ ਸਮਝਿਆ ਜਾਂਦਾ ਹੈ ਕਿ ਐਸਾ ਹੋ ਜਾਣਾ ਜ਼ਰੂਰੀ ਹੈ ਬਹੁਤ ਮਹੱਤਵਪੂਰਨ ਹੈ ਵਾਰ ਵਾਰ ਮੰਗ ਕੀਤੀ ਗਈ ਇਹ ਵਾਰ ਵਾਰ ਵਾਲੀ ਗੱਲ ਬਣ ਜਾਂਦੀ ਹੈ ਅਤੇ ਵਾਰ ਵਾਰ ਮੰਗ ਕਾਹਦੇ ਲਈ ਕੀਤੀ ਗਈ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਚੇਤੇ ਆਵੇ ਅਤੇ ਫਿਰ ਨਾਲ ਭੇਦ ਵੀ ਖੋਲ੍ਹ ਦਿੱਤਾ ਕਿ ਚਿੱਤ ਆਵੇ ਅਸੀਂ ਕਿਉਂ ਮੰਗਦੇ ਹਾਂ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਸਰਬ ਸੁੱਖ ਤੋਂ ਭਾਵ ਹੈ ਹਰ ਪ੍ਰਕਾਰ ਦਾ ਸੁੱਖ ਸਾਨੂੰ ਇਸ ਗੱਲ ਵੱਲ ਵੀ ਫਿਰ ਧਿਆਨ ਕਰਨ ਦੀ ਲੋੜ ਹੈ ਜਦੋਂ ਅਸੀਂ ਹੋਰ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਲਿਖ ਕੇ ਲੰਬੀਆਂ ਲੰਬੀਆਂ ਲਿਸਟਾਂ ਬਣਾ ਲੈਂਦੇ ਹਾਂ ਅਤੇ ਮੰਗ ਕਰਨ ਲੱਗ ਪੈਂਦੇ ਹਾਂ ਸਾਨੂੰ ਧਿਆਨ ਕਰਨ ਦੀ ਲੋੜ ਹੈ ਜਦੋਂ ਅਸੀਂ ਸਰਬ ਸੁੱਖ ਹੋਵੇ ਮੰਗ ਅਸੀਂ ਕਰ ਲਈ ਅਤੇ ਫਿਰ ਕਿਹੜਾ ਸੁੱਖ ਬਾਕੀ ਰਹਿ ਗਿਆ ਜਿਹਨੂੰ ਅਜੇ ਲਿਖ ਕੇ ਅਤੇ ਦੁਬਾਰਾ ਲਿਸਟਾਂ ਦੇ ਵਿੱਚ ਕਹਿਣ ਦੀ ਜ਼ਿਕਰ ਹੈ ਲੋੜ ਹੈ ਅੱਗੇ ਚੱਲਦੇ ਹੋਏ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਇਹ ਲਫ਼ਜ਼ ਰੱਛਿਆ ਰਿਆਇਤ ਹੈ ਰੱਛਿਆ ਰਹਿਤ ਨਹੀਂ ਹੈ ਮੰਗ ਕੀਤੀ ਗਈ ਐ ਅਕਾਲ ਪੁਰਖ ਜੀ ਸ਼੍ਰੀ ਵਾਹਿਗੁਰੂ ਜੀ ਮੈਨੂੰ ਪਤਾ ਨਹੀਂ ਮੇਰਾ ਸਿੱਖ ਭਰਾ ਕਿੱਥੇ ਹੈ ਮੈਨੂੰ ਪਤਾ ਨਹੀਂ ਮੇਰਾ ਸਿੱਖ ਭਰਾ ਕਿਹੜੇ ਪਿੰਡ ਬੈਠਾ ਹੈ ਕਿਹੜੇ ਦੇਸ਼ ਬੈਠਾ ਹੈ ਕਿਹੜੀ ਗਲੀ ਵਿੱਚ ਰਹਿੰਦਾ ਹੈ ਲੇਕਿਨ ਜ਼ਾਹਰ ਜ਼ਹੂਰ ਸਤਿਗੁਰੂ ਜੀ ਜ਼ਾਹਰ ਜ਼ਹੂਰ ਅਕਾਲ ਪੁਰਖ ਜੀ ਆਪ ਜੀ ਨੂੰ ਪਤਾ ਹੈ ਅਤੇ ਤੁਸੀਂ ਕਿਰਪਾ ਕਰਿਓ ਜੇ ਮੇਰੇ ਹਰ ਸਿੱਖ ਭਰਾ ਦੇ ਸਿਰ 'ਤੇ ਮਿਹਰ ਦਾ ਹੱਥ ਰੱਖਿਓ ਜੇ ਉਹਦੀ ਰੱਛਿਆ ਕਰਿਓ ਜੇ ਉਹਦੀ ਰਿਆਇਤ ਵੀ ਕਰਿਓ ਜੇ ਕਿਉਂਕਿ ਤੁਹਾਡੇ ਨੇ ਨਾ ਦੇਗ ਤੇਗ ਫਤਿਹ ਖਾਲਸੇ ਦੀ ਦੇਗ ਅਤੇ ਤੇਗ ਹੈ ਜੋ ਇਹ ਫਤਿਹ ਹੋਵੇ ਸਦਾ ਚੜ੍ਹਦੀ ਕਲਾ ਹੋਵੇ ਕਿਉਂ ਭਲਾ ਕਿਉਂਕਿ ਖਾਲਸਾ ਤੁਹਾਡਾ ਹੈ ਖਾਲਸਾ ਵਾਹਿਗੁਰੂ ਦਾ ਹੈ ਅਤੇ ਇਸ ਲਈ ਫਤਿਹ ਵੀ ਵਾਹਿਗੁਰੂ ਦੀ ਹੈ ਦੇਗ ਵੀ ਚੱਲਦੀ ਰਹੇ ਤੇਗ ਵੀ ਚੱਲਦੀ ਰਹੇ ਬਿਰਧ ਕੀ ਪੈਜ ਇੱਥੇ ਬਿਰਧ ਕੀ ਪੈਜ ਪੈਜ ਤੋਂ ਭਾਵ ਹੈ ਬਿਰਧ ਬਾਣੇ ਦੀ ਪੈਜ ਤੁਹਾਡਾ ਆਦਿ ਜੁਗਾਦੀ ਸੁਭਾਅ ਹੈ ਕਿ ਜੋ ਤੁਹਾਡਾ ਖਵਾਉਣ ਵਾਲਾ ਹੈ ਤੁਸੀਂ ਉਸਦੀ ਲੱਜਿਆ ਰੱਖਦੇ ਹੋ ਕਿਰਪਾ ਕਰਿਓ ਜੇ ਪੰਥ ਕੀ ਜੀਤ ਅਤੇ ਪੰਥ ਦੀ ਸਦਾ ਜਿੱਤ ਹੋਵੇ ਸ੍ਰੀ ਸਾਹਿਬ ਜੀ ਸਹਾਏ ਵਾਹਿਗੁਰੂ ਜੀ ਆਪ ਸਦਾ ਸਹਾਇਕ ਬਣਨਾ ਖਾਲਸੇ ਜੀ ਕੇ ਬੋਲ ਬਾਲੇ ਬੋਲ ਬਾਲੇ ਤੋਂ ਭਾਵ ਹੁੰਦਾ ਹੈ ਪ੍ਰਭਾਵਸ਼ਾਲੀ ਬੋਲ ਸ਼ਕਤੀਸ਼ਾਲੀ ਬੋਲ ਖਾਲਸਾ ਜੋ ਆਖਦਾ ਹੈ ਉਸਨੂੰ ਸਾਰੀ ਖਲਕਤ ਸਾਰੀ ਦੁਨੀਆ ਸੁਣੇ ਉਸਦੇ ਬੋਲਾਂ ਦੇ ਵਿੱਚ ਬਲ ਹੋਵੇ ਇਹ ਮੰਗ ਕੀਤੀ ਗਈ ਬੋਲੋ ਜੀ ਵਾਹਿਗੁਰੂ ਔਰ ਅਗਲੇ ਪੈਰਾ ਵਿੱਚ ਆਖਿਆ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਧਿਆਨ ਕਰਨਾ ਇਸ ਪੈਰਾਗ੍ਰਾਫ ਦੇ ਅੰਤ 'ਤੇ ਤਿੰਨ ਡੰਡੀਆਂ ਲਗਾਈਆਂ ਹੋਈਆਂ ਮੈਂ ਇਉਂ ਸਮਝਦਾ ਕਿ ਇਹ ਤਿੰਨ ਡੰਡੀਆਂ ਇਸ ਗੱਲ ਦਾ ਸੰਕੇਤ ਨੇ ਕਿ ਸਾਨੂੰ ਇੱਥੇ ਆ ਕੇ ਤਿੰਨ ਵਾਰ ਜ਼ਰੂਰ ਵਾਹਿਗੁਰੂ ਵਾਹਿਗੁਰੂ ਕਹਿਣਾ ਚਾਹੀਦਾ ਹੈ ਜੇ ਇਸ ਤੋਂ ਪਹਿਲਾਂ ਵੀ ਹੋ ਜਾਵੇ ਤਿੰਨ ਵਾਰ ਇਸ ਤੋਂ ਪਹਿਲਾਂ ਵੀ ਹੋ ਜਾਵੇ ਦੋ ਵਾਰ ਤਾਂ ਕੋਈ ਹਰਜ਼ ਵਾਲੀ ਗੱਲ ਨਹੀਂ ਲੇਕਿਨ ਇਹਦੀਆਂ ਤਿੰਨ ਡੰਡੀਆਂ ਲੱਗੀਆਂ ਨੇ ਮੈਂ ਕੇਵਲ ਇਸ ਦੇ ਬਾਬਤ ਹੀ ਇਉਂ ਸਮਝਦਾ ਕਿ ਇਹ ਸੰਕੇਤ ਹੈ ਕਿ ਸਾਨੂੰ ਇੱਥੇ ਆ ਕੇ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ ਚਾਹੀਦਾ ਹੈ ਹੁਣ ਮੰਗ ਕੀ ਕੀਤੀ ਗਈ ਕਿ ਇਹ ਅਕਾਲ ਪੁਰਖ ਜੀ ਤੁਸੀਂ ਰਹਿਮਤ ਕਰੋ ਤੁਸੀਂ ਕਿਰਪਾ ਕਰੋ ਸਿੱਖਾਂ ਨੂੰ ਬਖਸ਼ਿਸ਼ ਕਰੋ ਆਪ ਜੀ ਦੇ ਜਿਹੜੇ ਅਖਵਾਉਣ ਵਾਲੇ ਨੇ ਉਹਨਾਂ ਨੂੰ ਬਖਸ਼ਿਸ਼ ਕਰੋ ਕਿਹੜੀ ਗੱਲ ਦੀ ਬਖਸ਼ਿਸ਼ ਕਰੋ ਕਿਹੜਾ ਦਾਨ ਦਿਓ ਉਹ ਹੈ ਸਿੱਖੀ ਦਾਨ ਸਿੱਖੀ ਦਾ ਦਾਨ ਬਖਸ਼ੋ ਅਤੇ ਫਿਰ ਅਗਾਂਹ ਵਿਆਖਿਆ ਕੀਤੀ ਗਈ ਇਸ ਭਾਵਨਾ ਦੀ ਕਿ ਸਿੱਖੀ ਦਾਨ ਜਿਹੜਾ ਹੈ ਮੂਲਕ ਰੂਪ ਵਿੱਚ ਕਿੱਥੇ ਟਿਕਿਆ ਹੋਇਆ ਹੈ? ਕੇਸ ਦਾਨ, ਕੇਸਾਂ ਦੇ ਨਾਲ ਰਹਿਤ ਦਾਨ। ਹੁਣ ਸਾਨੂੰ ਫਿਰ ਧਿਆਨ ਕਰਨਾ ਹੋਵੇਗਾ ਨਾ ਕਿ ਕੇਸ ਜਿਹੜੇ ਨੇ ਉਹ ਗੁਰੂ ਕੇ ਸਿੱਖ ਅਖਵਾਉਣ ਵਾਲੇ ਦੇ ਵਾਸਤੇ ਕਿਤਨੇ ਜ਼ਰੂਰੀ ਨੇ। ਕਿ ਸਿੱਖ ਅਰਦਾਸ ਦੇ ਵਿੱਚ ਕੇਸਾਂ ਦੇ ਦਾਨ ਦੀ ਮੰਗ ਕਰਦਾ ਹੈ ਅਤੇ ਕੇਸਾਂ ਦੇ ਦਾਨ ਦੇ ਨਾਲ ਨਾਲ ਕੇਸ ਰੱਖਣ ਦੀ ਰਹਿਤ ਦੀ ਮੰਗ ਕਰਦਾ ਹੈ, ਬਾਕੀ ਰਹਿਤਾਂ ਦੀ ਮੰਗ ਕਰਦਾ ਹੈ। ਵਿਵੇਕ ਦਾਨ, ਵਿਵੇਕ ਤੋਂ ਭਾਵ ਹੈ ਨਿਰਮਲ ਗਿਆਨ, ਉਸਦੇ ਉਹ ਦਾਨ ਦੀ ਮੰਗ ਕਰਦਾ ਹੈ। ਵਿਸਾ, ਵਾਹਿਗੁਰੂ ਦੇ ਉੱਪਰ ਵਿਸ਼ਵਾਸ ਹੋਵੇ, ਭਰੋਸਾ ਹੋਵੇ, ਵਾਹਿਗੁਰੂ ਦੇ ਉੱਪਰ ਯਕੀਨ ਹੋਵੇ ਕਿ ਵਾਹਿਗੁਰੂ ਜਿਹੜਾ ਹੈ ਜਹਾਂ ਪਾਕ ਜ਼ਬਰਦਸਤ ਜ਼ਾਹਿਰ ਜ਼ਹੂਰ ਉਜ਼ਾਮੀ ਦੇਹ ਹਮ ਚੋ ਹਾਜ਼ਰ ਹਜ਼ੂਰ, ਕਿ ਵਾਹਿਗੁਰੂ ਜਿਹੜਾ ਹੈ ਜ਼ਾਹਿਰ ਜ਼ਹੂਰ ਹੈ ਅਤੇ ਉਹ ਸਭ ਥਾਵਾਂ 'ਤੇ ਸਬਰਾਂ ਦੀ ਮਦਦ ਕਰਨ ਵਾਲਾ ਹੈ, ਸਬਰਾਂ ਨੂੰ ਵਡਿਆਈ ਦੇਣ ਵਾਲਾ ਹੈ। ਦਾਨਾ ਸਿਰਦਾਨ, ਨਾਮਦਾਨ। ਫਿਰ ਗੱਲ ਯਾਦ ਕਰਵਾਈ ਗਈ, ਬਿਨਾਂ ਸ਼ੱਕ ਅਸੀਂ ਹੋਰ ਮੰਗਾਂ ਕਰਦੇ ਹਾਂ, ਲੇਕਿਨ ਜਿਹੜੀ ਮੰਗ ਸਾਡੇ ਲਈ ਕਰਨੀ ਸਭ ਤੋਂ ਵੱਧ ਮਹੱਤਵਪੂਰਨ ਹੈ, ਜਿਸ ਦਾਨ ਦੀ ਮੰਗ ਕਰਨੀ ਸਭ ਤੋਂ ਵੱਧ ਮਹੱਤਵਪੂਰਨ ਹੈ, ਉਹ ਹੈ ਸਰਵੋਤਮ ਦਾਨ, ਨਾਮਦਾਨ। ਇੱਕ ਨਾਨਕ ਕੀ ਅਰਦਾਸ, ਜੇ ਤੁਦ ਪਾਵਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਇਹ ਸਰਵੋਤਮ ਮੰਗ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਫਿਰ ਆਖਿਆ ਜਿੱਥੇ ਨਾਮਦਾਨ ਦੀ ਮੰਗ ਹੈ ਉੱਥੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਕੁਝ ਪ੍ਰੇਮੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਵੀ ਆਖਦੇ ਨੇ। ਭਾਵੇਂ ਹਰਜ਼ ਕੋਈ ਨਹੀਂ ਹੈ, ਮੈਂ ਸਮਝਦਾ ਕੋਈ ਹਰਜ਼ ਨਹੀਂ ਹੈ, ਲੇਕਿਨ ਜੋ ਅੰਕਿਤ ਹੈ ਅਜੇ ਤੱਕ ਜਿਸ ਵਿੱਚ ਤਬਦੀਲੀ ਨਹੀਂ ਕੀਤੀ ਗਈ ਉਹ ਐਵੇਂ ਹੀ ਹੈ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਕਿਉਂਕਿ ਅੰਮ੍ਰਿਤਸਰ ਜੀ ਦੇ ਇਸ਼ਨਾਨ ਜਿਹੜੇ ਨੇ ਨਾ ਉਹ ਇਤਿਹਾਸਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ। ਬੀਤੇ ਸਮੇਂ ਦੇ ਵਿੱਚ ਸਾਨੂੰ ਇਸ ਤੋਂ ਵਾਂਝਿਆਂ ਕਰਨ ਦਾ ਬੜਾ ਯਤਨ ਕੀਤਾ ਗਿਆ, ਔਰ ਵਾਂਝਿਆਂ ਕਰਨ ਦਾ ਯਤਨ ਸ਼ਾਇਦ ਇਸ ਲਈ ਕੀਤਾ ਗਿਆ ਕਿ ਜਦ ਤੱਕ ਸਿੱਖ ਅੰਮ੍ਰਿਤਸਰ ਆ ਕੇ ਇਸ਼ਨਾਨ ਕਰਦਾ ਹੈ ਇਸ ਦੇ ਅੰਦਰ ਇੱਕ ਬਲ ਭਰਦਾ ਹੈ। ਅਤੇ ਫਿਰ ਅਸੀਂ ਹੁਣ ਇਸ ਗੱਲ ਦਾ ਮੰਗ ਕਰਦੇ ਹਾਂ ਜਿੱਥੇ ਵੀ ਬੈਠੇ ਹੁੰਦੇ ਹਾਂ ਕਿ ਗੁਰੂ ਪਾਤਸ਼ਾਹ ਰਹਿਮਤ ਕਰਿਓ ਜੇ, ਸਾਨੂੰ ਅੰਮ੍ਰਿਤਸਰ ਜੀ ਦੇ ਇਸ਼ਨਾਨ ਬਖਸ਼ਿਓ ਜੇ, ਅੰਮ੍ਰਿਤਸਰ ਜੀ ਦੇ ਦਰਸ਼ਨ ਬਖਸ਼ਿਓ ਜੇ। ਔਰ ਨਾਲ ਹੀ ਕੀ ਹੋਵੇ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਚੌਂਕੀਆਂ ਜਿਹੜੀਆਂ ਨੇ ਇਹ ਸ਼ਬਦ ਕੀਰਤਨ ਚੌਂਕੀ ਤੋਂ ਭਾਵ ਹੈ, ਜਿਹੜੀਆਂ ਅੰਮ੍ਰਿਤਸਰ ਵਿੱਚ ਨਿਕਲਦੀਆਂ ਨੇ ਉਹ ਵੀ ਚੌਂਕੀਆਂ ਨੇ, ਪ੍ਰੇਮੀ ਸਵੇਰੇ ਸ਼ਾਮ ਸ਼ਬਦ ਕੀਰਤਨ ਕਰਦਿਆਂ ਹੋਇਆਂ ਕੱਢਦੇ ਨੇ। ਇਹ ਚੌਂਕੀਆਂ ਰਾਜਸੀ ਤੌਰ 'ਤੇ ਵੀ ਬੜੀਆਂ ਮਹੱਤਵਪੂਰਨ ਨੇ, ਜਿਹੜੀਆਂ ਚੌਂਕੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਸ਼ੁਰੂ ਕੀਤੀਆਂ ਸਨ, ਔਰ ਉਹ ਤਾਂ ਚੌਂਕੀ ਉਸਨੂੰ ਵੀ ਆਖਿਆ ਜਾਂਦਾ ਜਿਹੜੀ ਚੌਂਕੀ ਅੰਮ੍ਰਿਤਸਰ ਤੋਂ ਚੱਲ ਕੇ ਗਵਾਲੀਅਰ ਤੱਕ ਜਾਂਦੀ ਸੀ, ਜਿਸ ਦੇ ਰਾਹੀਂ ਸਾਰੀ ਹਿੰਦੁਸਤਾਨ ਦੀ ਸਾਰੀ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ ਕਿਵੇਂ ਰਾਜਸੀ ਲੋਕ ਜਿਹੜੇ ਨੇ ਧੱਕਾ ਕਰਦੇ ਨੇ, ਔਰ ਰਾਜ ਦੇ ਵਿੱਚ ਰਹਿਣ ਵਾਲਿਆਂ ਦਾ ਮਖਲੂਕ ਦਾ ਹੱਕ ਹੈ ਕਿ ਇਸ ਧੱਕੇ ਦੇ ਵਿਰੁੱਧ ਉੱਠ ਖੜੇ ਹੋਣ। ਤਾਂ ਮੰਗ ਕੀਤੀ ਗਈ ਕਿ ਸ਼ਬਦ ਕੀਰਤਨ ਇਤਿਹਾਦ ਬਾਕੀ ਜਿਹੜੀਆਂ ਚੌਂਕੀਆਂ ਨੇ ਇਹ ਸਦਾ ਚੱਲਦੀਆਂ ਰਹਿਣ। ਝੰਡੇ ਤੋਂ ਭਾਵ ਹੈ ਨਿਸ਼ਾਨ, ਬੁੰਗੇ ਤੋਂ ਭਾਵ ਹੈ ਰਹਿਣ ਵਾਲੇ ਸਥਾਨ, ਲੇਕਿਨ ਇਹ ਚੌਂਕੀਆਂ ਇਹ ਝੰਡੇ ਇਹ ਬੁੰਗੇ ਜੁਗੋ ਜੁਗ ਅਟਲ ਅਸੀਂ ਕਿਉਂ ਚਾਹੁੰਦੇ ਹਾਂ? ਕਿਉਂਕਿ ਇਹਨਾਂ ਦੇ ਰਾਹੀਂ ਧਰਮ ਦਾ ਜੈਕਾਰ ਹੋਵੇ। ਬੁੰਗੇ ਵੀ ਉਹੀ ਭਲੇ ਨੇ ਜਿਹਨਾਂ ਬੁੰਗਿਆਂ ਦੇ ਵਿੱਚ ਧਰਮ ਦੇ ਪ੍ਰਚਾਰ ਦੇ ਵਾਸਤੇ, ਧਰਮ ਦੇ ਜੈਕਾਰ ਦੇ ਵਾਸਤੇ, ਧਰਮ ਦੇ ਪਸਾਰ ਦੇ ਵਾਸਤੇ ਵਿਦਵਾਨ ਤਿਆਰ ਕੀਤੇ ਜਾਂਦੇ ਸਨ, ਔਰ ਬਿਨਾਂ ਸ਼ੱਕ ਹੁਣ ਉਹ ਜਿਹੜੇ ਬੁੰਗੇ ਲਫ਼ਜ਼ ਨੇ ਉਹਨਾਂ ਦੀ ਥਾਂ 'ਤੇ ਨਵੇਂ ਲਫ਼ਜ਼ਾਂ ਨੇ ਲੈ ਲਈ, ਸਕੂਲ ਲਫ਼ਜ਼ ਨੇ ਲੈ ਲਈ, ਕਾਲਜ ਲਫ਼ਜ਼ ਨੇ ਲੈ ਲਈ, ਲੇਕਿਨ ਭਾਵ ਜਿਹੜਾ ਹੈ ਉਹ ਉਹੀ ਹੈ। ਫਿਰ ਆਖਿਆ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ। ਭਾਵ ਇਉਂ ਹੈ, ਇਹ ਵਾਹਿਗੁਰੂ ਤੁਸੀਂ ਕਿਰਪਾ ਕਰਿਓ ਜੇ ਮਨ ਨੀਵਾਂ ਰਹੇ ਸਿੱਖਾਂ ਦਾ, ਜਿਸ ਦੀ ਬਦੌਲਤ ਮਤ ਉੱਚੀ ਰਹੇ ਅਤੇ ਮਤ ਦੇ ਰਾਖੇ ਤੁਸੀਂ ਆਪ ਰਹੋ। ਕੁਝ ਵਿਅਕਤੀ ਫਿਰ ਇੱਥੇ ਆਖਦੇ ਨੇ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ, ਅਤੇ ਵਿਦਵਾਨ ਸਮਝਾਉਂਦੇ ਨੇ ਕਿ ਜਿਸ ਵੇਲੇ ਮਤ ਉੱਚੀ ਰਹਿੰਦੀ ਹੈ ਅਤੇ ਪੱਤ ਆਪੇ ਉੱਚੀ ਰਹਿੰਦੀ ਹੈ, ਅਤੇ ਜਿਸ ਵੇਲੇ ਮਤ ਨੀਵੀਂ ਹੋ ਜਾਂਦੀ ਹੈ ਬੰਦੇ ਦੀ ਪੱਤ ਆਪੇ ਹੀ ਜਾਂਦੀ ਲੱਗਦੀ। ਇਸ ਲਈ ਅਰਦਾਸ ਇਹ ਕੀਤੀ ਜਾਵੇ ਵਾਹਿਗੁਰੂ ਜੀ ਤੁਸੀਂ ਆਪ ਮਤ ਚੰਗੀ ਬਖਸ਼ਿਸ਼ ਕਰਿਓ ਜੇ, ਤਾਂ ਕਿ ਪੱਤ ਫਿਰ ਆਪੇ ਬਣੀ ਰਹੇ। ਇਸ ਤੋਂ ਅੱਗੇ ਚੱਲਦੇ ਹੋਏ ਆ ਅਰਦਾਸ ਦੇ ਜੋ ਸਾਡੀ ਫੋਰਮਲ ਅਰਦਾਸ ਹੈ, ਅੰਤ ਵਿੱਚ ਆ ਕੇ ਇਉਂ ਵੀ ਆਖਿਆ ਜਾਂਦਾ ਹੈ, ਜਿਸ ਦੇ ਨਾਲ ਅਸੀਂ ਉਹਨਾਂ ਧਰਮ ਸਥਾਨਾਂ ਦਾ ਧਿਆਨ ਧਰਦੇ ਹਾਂ ਜਿਹੜੇ ਧਰਮ ਸਥਾਨ ਸਮੇਂ ਦੀ ਕਾਲ ਦੇ ਕਰਕੇ ਪ੍ਰਭਾਵ ਕਰਕੇ ਜਿਹਨਾਂ ਤੋਂ ਅਸੀਂ ਵਾਂਝੇ ਗਏ ਹਾਂ ਸੇਵਾ ਸੰਭਾਲ ਤੋਂ। ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਦੇ ਵਿੱਚ ਜਿੱਥੇ ਨਨਕਾਣਾ ਸਾਹਿਬ ਦੇ ਭਾਵ ਪਾਕਿਸਤਾਨ ਦੇ ਵਿੱਚ ਰਹਿ ਗਏ ਸਾਰੇ ਗੁਰਦੁਆਰਿਆਂ ਦੀ ਗੱਲ ਹੈ, ਉੱਥੇ ਨਾਲ ਬੰਗਲਾਦੇਸ਼ ਵਿੱਚ ਵੀ ਰਹਿ ਕੇ ਗੁਰਦੁਆਰਿਆਂ ਦੀ ਬਾਤ ਹੈ, ਉੱਥੇ ਸ੍ਰੀ ਲੰਕਾ ਦੇ ਗੁਰਦੁਆਰਿਆਂ ਦੀ ਬਾਤ ਵੀ ਹੈ, ਉੱਥੇ ਬਰਮਾ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਬਾਤ ਵੀ ਹੈ, ਉੱਥੇ ਇਰਾਕ ਅਤੇ ਇਰਾਨ ਦੇ ਗੁਰਦੁਆਰਿਆਂ ਦੀ ਬਾਤ ਵੀ ਹੈ। ਇਸ ਲਈ ਸੰਖੇਪ ਰੂਪ ਦੇ ਵਿੱਚ ਆਖਿਆ ਗਿਆ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਅਰਦਾਸ ਦਾ ਇਹ ਨਮੂਨਾ ਗੁਰੂ ਪੰਥ ਵੱਲੋਂ ਜੋ ਦਿੱਤਾ ਗਿਆ ਹੈ ਸਰਬੱਤ ਖਾਲਸਾ ਜੀ ਦੀ ਅਰਦਾਸ ਦਾ, ਅੰਤ ਵਿੱਚ ਆਖਿਆ ਗਿਆ ਕਿ ਅੱਗੇ ਆ ਕੇ ਅਸਾਂ ਨੇ ਜਿਸ ਵਕਤ ਜਿਸ ਮਕਸਦ ਲਈ ਉਹ ਇਕੱਤਰਤਾ ਜੁੜੀ ਹੋਵੇ, ਜਿਸ ਮਕਸਦ ਦੇ ਵਾਸਤੇ ਸੰਗਤ ਜੁੜੀ ਹੋਵੇ, ਜਾਂ ਜਿਸ ਮਕਸਦ ਲਈ ਅਸੀਂ ਅਰਦਾਸ ਕਰ ਰਹੇ ਹੋਈਏ, ਉਹਨੂੰ ਸਾਨੂੰ ਅਤੀ ਸੰਖੇਪ ਲਫਜ਼ਾਂ ਦੇ ਵਿੱਚ ਕਹਿਣਾ ਚਾਹੀਦਾ ਹੈ। ਇਹੋ ਨਿਮਰਤਾ ਦੇ ਨਾਲ, ਹੇ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਦੇ ਹਜ਼ੂਰ। ਇੱਥੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਅਰਦਾਸ ਹੈ, ਸੋਦਰ ਦੇ ਪਾਠ ਦੀ ਅਰਦਾਸ ਹੈ, ਜਾਂ ਬਾਣੀ ਦੇ ਪਾਠ, ਕੀਰਤਨ, ਵਿਚਾਰਾਂ ਦੀ ਅਰਦਾਸ ਹੈ, ਇਤਿਆਦ ਅਸੀਂ ਕਹਿ ਸਕਦੇ ਹਾਂ, ਪਰ ਸੰਖੇਪ ਲਫਜ਼ਾਂ ਦੇ ਵਿੱਚ। ਅਤੇ ਫਿਰ ਇਹ ਕਹਿ ਕੇ ਆਖਣਾ ਹੈ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਨਿਮਰਤਾ ਸਾਹਿਤ। ਇਹ ਮੰਗ ਹੋਣੀ ਅਤਿ ਜ਼ਰੂਰੀ ਆਖੀ ਗਈ। ਅਤੇ ਅਸੀਂ ਇਹ ਜੋ ਪਾਠ ਕੀਤਾ, ਜੋ ਕੀਰਤਨ ਹੋਇਆ, ਜੋ ਵਿਚਾਰ ਹੋਈ, ਜੋ ਸਤਸੰਗ ਹੋਇਆ, ਜਾਂ ਜੋ ਵੀ ਇਹ ਧਰਮ ਦਾ ਯਤਨ ਕੀਤਾ ਗਿਆ, ਇਸ ਦਾ ਸਾਡਾ ਭਾਵ ਕੀ ਹੈ? ਸਰਬੱਤ ਦੇ ਕਾਰਜ ਰਾਸ ਕਰਨੇ, ਜਿਤਨੇ ਵੀ ਜੁੜੇ ਹੋਏ ਨੇ ਉਹਨਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ। ਅਤੇ ਅੰਤ ਵਿੱਚ ਆਖਿਆ ਅਰਦਾਸ ਵਿੱਚ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇੱਥੇ ਜਦੋਂ ਅਸੀਂ ਪਿਆਰੇ ਲਫ਼ਜ਼ ਆਖਦੇ ਹਾਂ ਨਾ, ਤੇ ਪਿਆਰੇ ਤੋਂ ਭਾਵ ਹੈ ਜਿਹੜੇ ਤੇਰੇ ਪਿਆਰੇ ਨੇ, ਜਿਹੜੇ ਤੇਰੇ ਨਾਲ ਜੁੜੇ ਹੋਏ ਨੇ, ਤੂੰ ਕਿਰਪਾ ਕਰ ਕਿ ਉਹਨਾਂ ਦੀ ਸਾਨੂੰ ਸੰਗਤ ਬਖਸ਼ਿਸ਼ ਕਰ। ਭਾਈ ਸਾਹਿਬ ਹੋਰੀ, ਭਾਈ ਨੰਦ ਲਾਲ ਹੋਲੀ ਇੱਥੇ ਇਸ ਗੱਲ ਦੀ ਮਹੱਤਤਾ ਨੂੰ ਦਰਸਾਉਂਦੇ ਨੇ, ਜ਼ਿਕਰ ਕਰਦੇ ਨੇ। ਕਹਿੰਦੇ ਨੇ, ਹਮੇਸ਼ਾ ਸੋਭਤੇ ਮਰਦਾਨ ਏ ਹੱਕ ਤਲਬ ਗੋਇਆ, ਕਿ ਤਾਲਬਾਨ ਏ ਖੁਦਾ ਵਾਸਲਾਨ ਏ ਅੱਲਾ ਅੰਤ। ਜੇ ਮੰਗ ਕਰਨੀ ਹੈ ਨਾ, ਤੇ ਬਸ ਇੱਕ ਹੀ ਮੰਗ ਕਰ, ਹਮੇਸ਼ਾ ਸੋਭਤੇ ਮਰਦਾਨ ਏ ਹੱਕ ਤਲਬ ਗੋਇਆ, ਕਿ ਵਾਹਿਗੁਰੂ ਦੇ ਨਾਲ ਪਿਆਰ ਕਰਨ ਵਾਲਿਆਂ ਦੀ ਸੰਗਤ ਦੀ ਮੰਗ ਕਰ। ਇੱਕ ਥਾਂ ਹੋਰ ਵੀ ਆਖੇ ਉਹਨੇ, ਕਹਿੰਦੇ ਨੇ, ਬੰਦੇ ਦੇ ਉੱਪਰ ਚੀਸਤ ਅਹਿਸਾਨ, ਸੋਭਤੇ ਮਰਦਾਨ ਏ ਹੱਕ, ਆਂ ਕੇ ਮਿਖਵਾਨੰਦ ਅਸ ਇਸ਼ਕਸ਼ ਸਬਕ। ਕਹਿੰਦੇ ਨੇ, ਮਨੁੱਖਾ ਜਨਮ ਦੇ ਦਿੱਤਾ, ਇਹ ਵਾਹਿਗੁਰੂ ਦੀ ਕਿਰਪਾ ਹੈ, ਲੇਕਿਨ ਇਸ ਤੋਂ ਵੀ ਵੱਡੀ ਕਿਰਪਾ ਹੈ ਕਿ ਇਸ ਮਨੁੱਖ ਨੂੰ ਚੰਗੇ ਬੰਦਿਆਂ ਦੀ ਸੰਗਤ ਦੇ ਦਿੱਤੀ। ਕਿਉਂ ਭਲਾ? ਚੰਗੇ ਬੰਦੇ ਜਿਹੜੇ ਨੇ, ਆਂ ਕੇ ਮਿਖਵਾਨੰਦ ਅਸ ਇਸ਼ਕਸ਼ ਸਬਕ, ਉਹ ਜਿਹੜੇ ਨੇ ਉਹ ਸਦਾ ਹੀ ਪ੍ਰਭੂ ਪਿਆਰ ਦਾ ਸਬਕ ਪੜ੍ਹਦੇ ਰਹਿੰਦੇ ਨੇ। ਤੇ ਜਿਸ ਵੇਲੇ ਉਹਨਾਂ ਦੀ ਸੰਗਤ ਪਿਆਰਿਆ ਤੈਨੂੰ ਨਸੀਬ ਹੋ ਜਾਏਗੀ, ਤੇ ਫਿਰ ਤੂੰ ਹੀ ਉਸ ਵਾਹਿਗੁਰੂ ਦੇ ਨਾਲ ਜੁੜ ਜਾਏਗਾ, ਤੂੰ ਹੀ ਉਹਦੇ ਪਿਆਰ ਦਾ ਸਬਕ ਪੜ੍ਹੇਗਾ। ਤੇ ਫਿਰ ਗੁਰੂ ਕੇ ਸਿੱਖ ਪਿਆਰ ਨਾਲ ਦੁਹਰਾਉਂਦੇ ਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ। ਔਰ ਅੰਤ ਵਿੱਚ ਆ ਕੇ ਇਹ ਭਾਵਨਾ ਪ੍ਰਗਟ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭਾਵ ਇਹ ਹੈ ਕਿ ਨਾਮ ਦੇ ਨਾਲ ਜੁੜ ਕੇ ਚੜ੍ਹਦੀ ਕਲਾ ਹੋਵੇ, ਭਾਵ ਹੈ ਚੜ੍ਹਦੀ ਕਲਾ ਹੁੰਦੀ ਹੈ, ਤੇ ਮੰਗ ਕੀਤੀ ਗਈ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਤੇਰੀ ਕਿਰਪਾ ਦੇ ਵਿੱਚ, ਤੇਰੀ ਮਰਜ਼ੀ ਦੇ ਵਿੱਚ ਸਾਰਿਆਂ ਦਾ ਹੀ ਭਲਾ ਹੋਵੇ। ਇਹ ਸਿੱਖ ਦੀ ਅਰਦਾਸ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਿਵੇਂ ਫੁਰਮਾਨ ਹੈ ਨਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੈ ਤਿੱਤੈ ਲਿਹਿਓ ਉਬਾਰ। ਸਭੇ ਸਾਂਝੀ ਵਾਰ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ੍ਰੀ ਮੁੱਖ ਵਾਕ ਹੈ, ਜਿਸ ਦੇ ਅਨੁਸਾਰ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਔਰ ਸਰਬੱਤ ਦੇ ਭਲੇ ਦੇ ਵਿੱਚ ਇੱਥੇ ਦੁਸ਼ਮਣ ਤੇ ਦੋਸਤ ਵਾਲੀਆਂ ਲਕੀਰਾਂ ਨਹੀਂ ਹਨ, ਬਸ ਸਰਬੱਤ ਦਾ ਭਲਾ ਹੈ ਤੇ ਸਰਬੱਤ ਦਾ ਭਲਾ ਹੀ ਹੈ। ਇਹਨਾਂ ਲਫਜ਼ਾਂ ਦੇ ਨਾਲ ਸਾਡੀ ਅਰਦਾਸ ਜਿਹੜੀ ਹੈ ਮੁਕੰਮਲ ਹੁੰਦੀ ਹੈ। ਤੇ ਗੁਰੂ ਪੰਥ ਨੇ ਇਹ ਲਫਜ਼ ਉਲੀਕ ਦਿੱਤੇ ਕਿ ਐਸਾ ਕਹਿਣ ਤੋਂ ਬਾਅਦ ਅਰਦਾਸ ਵਿੱਚ ਸ਼ਾਮਿਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਅਤੇ ਫਿਰ ਖੜ੍ਹੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਉਪਰੰਤ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਵੇ। ਹੁਣ ਇਹਦੇ ਵਿੱਚ ਆਪਾਂ ਨੂੰ ਥੋੜ੍ਹੀ ਜਿਹੀ ਸੰਖੇਪ ਵਿਚਾਰ ਹੋਰ ਕਰਨ ਦੀ ਜ਼ਰੂਰਤ ਹੈ ਕਿ ਜਿਸ ਵੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਅਸੀਂ ਨਮਸਕਾਰ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਅਤੇ ਉੱਠ ਕੇ ਅਸੀਂ ਫਿਰ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਫਤਿਹ ਬੁਲਾਉਣ ਤੋਂ ਬਾਅਦ ਕਿਸੇ ਵੇਲੇ ਦੋਹਰੇ ਨਹੀਂ ਪੜੇ ਜਾਂਦੇ, ਜੈਕਾਰਾ ਗਜਾਉਣ ਤੋਂ ਪਹਿਲਾਂ ਦੋਹਰੇ ਪੜੇ ਜਾਂਦੇ ਨੇ ਅਕਸਰ, ਲੇਕਿਨ ਦੋਹਰੇ ਪੜ੍ਹਨੇ ਹਰ ਵੇਲੇ ਜ਼ਰੂਰੀ ਨਹੀਂ ਹੈ। ਗੁਰਦੁਆਰਿਆਂ ਦੇ ਵਿੱਚ ਵੀ ਅਨੇਕਾਂ ਵਾਰ ਅਸੀਂ ਸੰਖੇਪਤਾ ਨਾਲ ਅਰਦਾਸ ਕਰਦੇ ਹਾਂ ਤਾਂ ਉੱਥੇ ਦੋਹਰੇ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਪਰ ਇਉਂ ਜ਼ਰੂਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਪੰਥਕ ਇਕਸਾਰਤਾ ਦੇ ਵਾਸਤੇ ਜਦੋਂ ਅਸੀਂ ਦੋਹਰੇ ਵੀ ਪੜ੍ਹਨੇ ਨੇ ਤਾਂ ਪੰਥਕ ਤੌਰ 'ਤੇ ਕੇਵਲ ਤਿੰਨ ਦੋਹਰਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਔਰ ਉਹ ਦੋਹਰੇ ਹਨ ਆਗਿਆ ਪਹੀ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਇਹ ਤਿੰਨ ਦੋਹਰੇ ਜਿਹੜੇ ਨੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੜ੍ਹੇ ਜਾਂਦੇ ਨੇ, ਔਰ ਤਿੰਨ ਦੋਹਰੇ ਹੀ ਇਉਂ ਇੱਛਾ ਵੀ ਮੈਂ ਪ੍ਰਗਟ ਕਰਦਾ ਕਿ ਸਾਡੀ ਪੰਥਕ ਇਕਸਾਰਤਾ ਦੇ ਵਾਸਤੇ ਇਹ ਤਿੰਨ ਦੋਹਰੇ ਕੇਵਲ ਹੀ ਸਾਨੂੰ ਪੜ੍ਹਨੇ ਚਾਹੀਦੇ ਨੇ, ਜਿਹਦੇ ਵਿੱਚ ਤਿੰਨਾਂ ਦੋਹਰਿਆਂ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਲਈ ਪੰਥ ਦੇ ਨਾਲ ਜੁੜਨ ਦੇ ਵਾਸਤੇ ਪ੍ਰੇਰਿਤ ਕੀਤਾ ਗਿਆ, ਅਤੇ ਫਿਰ ਪੰਥਕ ਦਾਅਵੇ ਦੇ ਬਾਬਤ ਸਾਨੂੰ ਚੇਤਨ ਕੀਤਾ ਗਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਹੋਏ। ਕੁਝ ਅਸਥਾਨਾਂ 'ਤੇ ਐਸਾ ਵੇਖਣ ਵਿੱਚ ਆਇਆ ਹੈ ਕਿ ਆਪਣੀ ਮਰਜ਼ੀ ਦੇ ਨਾਲ ਕੁਝ ਇੱਕ ਕਿਤੇ ਦੋ ਕਿਤੇ ਤਿੰਨ ਜਾਂ ਕਿਤੇ ਥਾਂ 'ਤੇ ਇਸ ਤੋਂ ਵੀ ਵਧੇਕ ਦੋਹਰੇ ਜਿਹੜੇ ਨੇ ਆਪਣੀ ਆਪਣੀ ਖੁਸ਼ੀ ਦੇ ਨਾਲ ਜੋੜ ਲੈ ਜਾਂਦੇ ਨੇ। ਸਵਾਲ ਕੀਤਾ ਜਾਂਦਾ ਹੈ ਫਿਰ ਕਿ ਇਹਦੇ ਵਿੱਚ ਇਤਰਾਜ਼ ਕੀ ਹੈ, ਵੱਧ ਹੀ ਆਖਿਆ ਗਿਆ ਨਾ, ਕੁਝ ਘੱਟ ਤਾਂ ਨਹੀਂ ਆਖਿਆ ਗਿਆ। ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਗੁਰੂ ਪਿਆਰਿਓ, ਜਿਹੜਾ ਡਿਸਿਪਲਿਨ ਹੁੰਦਾ ਹੈ ਨਾ, ਡਿਸਿਪਲਿਨ ਹੀ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜਿਸ ਵੇਲੇ ਰਲ ਕੇ ਚੱਲਿਆ ਜਾ ਰਿਹਾ ਹੈ, ਫੌਜਾਂ ਰਲ ਕੇ ਚੱਲਦੀਆਂ ਨੇ, ਅਤੇ ਕੋਈ ਵਿਅਕਤੀ ਆਖੇ ਬਈ ਮੈਂ ਚਾਰ ਕਦਮ ਦੂਜਿਆਂ ਨਾਲੋਂ ਅੱਗੇ ਹੀ ਚੱਲਦਾ ਨਾ, ਮੈਂ ਪਿੱਛੇ ਥੋੜ੍ਹਾ ਰਹਿ ਜਾਣਾ ਕਿਸੇ ਨਾਲੋਂ, ਇਸ ਦਲੀਲ ਨੂੰ ਕੋਈ ਮੰਨੇਗਾ? ਬਿਲਕੁਲ ਨਹੀਂ ਮੰਨੇਗਾ। ਜੇ ਕੋਈ ਵਿਅਕਤੀ ਪਿੱਛੇ ਵੀ ਰਹਿਣਾ ਚਾਹੇ ਤੇ ਆਖੇ ਵੀ ਤੁਸੀਂ ਚਲੇ ਚਲੋ, ਮੈਂ ਆ ਹੀ ਰਿਹਾ ਨਾ, ਇਸੇ ਰਾਹ 'ਤੇ ਮੈਂ ਆ ਰਿਹਾ ਨਾ, ਤਾਂ ਉਸਨੂੰ ਵੀ ਸਜ਼ਾ ਯਾਫਤਾ ਹੀ ਸਮਝਿਆ ਜਾਏਗਾ। ਡਿਸਿਪਲਿਨ ਜਿਹੜਾ ਹੈ ਨਾ, ਉਹ ਮੰਗ ਕਰਦਾ ਹੈ ਕਿ ਸਾਰੇ ਇੱਕ ਹੀ ਢੰਗ ਦੇ ਨਾਲ ਇੱਕ ਹੀ ਤਰੀਕੇ ਦੇ ਨਾਲ ਚੱਲਣ। ਫਿਰ ਦੂਸਰੀ ਬਾਤ ਜਿਹੜੀ ਹੈ ਸਿਧਾਂਤਕ ਰੂਪ ਦੇ ਵਿੱਚ ਵੀ ਸਾਨੂੰ ਧਿਆਨ ਕਰਨੀ ਜ਼ਰੂਰੀ ਬਣਦੀ ਹੈ। ਮੈਂ ਇਉਂ ਬੇਨਤੀ ਕਰਾਂਗਾ ਆਪ ਸਮੂਹ ਗੁਰੂ ਪਿਆਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ, ਜਿਸ ਤਰ੍ਹਾਂ ਕਿ ਅਰਦਾਸ ਦੇ ਵਿੱਚ ਅੰਕਿਤ ਹੈ ਕਿ ਜੋ ਪਹਿਲਾ ਪਹਿਰਾ ਹੈ ਜੋ ਚੰਡੀ ਦੀ ਵਾਰ ਦੇ ਵਿੱਚੋਂ ਪੌੜੀ ਹੈ, ਅਤੇ ਅੰਤਮ ਜੋ ਪੰਗਤੀਆਂ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਿਨ੍ਹਾਂ ਦੇ ਬਾਬਤ ਲਿਖਿਆ ਗਿਆ ਹੈ, ਇਹ ਅਰਦਾਸ ਦਾ ਨਮੂਨਾ ਹੈ। ਪ੍ਰਥਮ ਭਗਉਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਪੰਗਤੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਮੈਂ ਸਮਝਦਾ ਇਸ ਤੋਂ ਇਲਾਵਾ ਲੋੜ ਅਨੁਸਾਰ ਸਮੇਂ ਦੇ ਅਨੁਸਾਰ تبدیلی کیتی جا سکتی ہے، لیکن یہ تبدیلی کر سکنی ہر ویکتی دے گیان دی گل نہیں ہوندی۔ اسی اپنی پھر مرضیاں جیاں کردے ایسیاں کئی غیر سدھانتک گلاں ارداس دے وچ جوڑ لیندے ہیں، ایسیاں بے سر پیر گلاں جڑیاں نے وہ ارداس دے وچ جوڑ بیندے ہیں۔ کئی وار تاں سنن والے نوں ایوں ہی بھلیکھا لگدا ہے کہ اے ارداس نہیں کیتی جا رہی، یہ کتے اپدیش کیتا جا رہا ہے، ایوں جاپدا ہے جویں ارداس نہیں کیتی جا رہی، اے تاں ایک وکھاوا کیتا جا رہا ہے، وڈیائیاں کیتیاں جا رہی ہیں۔ سو سانو انہاں ساریاں گلاں تو سنکوچ کرن دی ضرورت ہے۔ میں نمرتا سہت بینتی کراں گا کہ ارداس کردیا ہویاں گرمت سدھانت دا دھیان رکھنا بہت ضروری ہے۔ گرمت سدھانت دا دھیان رکھدیا ہویاں ہی اسی اپنے گرو دے نال، گرو دے مہان سکھاں دے نال، اکال پرخ دے نال جڑ سکدے ہاں۔ تے جڑے ویکتی صحیح لفظاں دے وچ واہگرو دے نال جڑے ہون گے وہ ہی واہگرو دے بندیاں دے نال جڑ سکدے نے۔ خالصہ جی دا 300 سالہ یہ جو ساجنا دیوس منایا جا رہا ہے، اجے بھی اویں چاہ ہے گرو کے پیار والیاں دے وچ۔ میں چاہوں کہ سارے سمچے خالصہ پنتھ دے وچ ایک سارتا آوے، اسی سارے ایک ہو کے رل کے چل سکیے، تاں کہ ساڈے جڑے سپنے لے جا رہے نے مدتاں تو لے کے اس جڑے سپنے نے وہ ساکار ہو سکن، گرو پاتشاہ دے در تے ساڈے سپنے جڑے نے وہ صحیح روپ اختیار کر سکن۔ میری یہ ریج ہے، اینی سیوا پروان کرو جے، اللہ دی خیما بخشیو جے، گج کے فتح بلائیے۔ واہگرو جی کا خالصہ، واہگرو جی کی فتح۔